ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦ ਰਤਨ ਨਾਮ ਹਰ ਬਸਿਆ ਗੁਰ ਹਾਥ ਧਰੇ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰੇ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੁ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲ ਗਿਆਨਹੀਨ ਅਗਿਆਨੀ ਕਿਉਂ ਚੱਲ ਰਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੇਵ ਜੀ ਸਿੰਘਾਸਨ 'ਤੇ ਬਿਰਾਜਮਾਨ ਹੋਏ। ਸਿੱਖ ਸੰਗਤਾਂ ਨੂੰ ਸਤਿਗੁਰੂ ਜੀ ਨੇ ਜੋ ਪਹਿਲਾ ਬਚਨ ਕਿਹਾ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਬੋਲੇ, ਸਿੱਖਾਂ ਨੇ ਸੁਣਿਆ। ਅਗਲਾ ਕਰਮ ਹੈ ਮੰਨਣ ਦਾ। ਸੋ ਸਤਿਗੁਰੂ ਜੀ ਸਿੰਘਾਸਨ 'ਤੇ ਆਏ, ਸਤਿਗੁਰੂ ਜੀ ਬੋਲੇ, ਅਸੀਂ ਸਾਰਿਆਂ ਨੇ ਸੁਣਿਆ। ਥੋੜ੍ਹਾ ਜਿਹਾ ਯਤਨ ਕਰੀਏ, ਜਿੰਨੀ ਕੁ ਬੁੱਧੀ ਸਾਹਿਬ ਦਿੰਦੇ ਹੈ, ਜ਼ਰੂਰੀ ਨਹੀਂ ਕਿ ਬੋਲਣ ਵਾਲੇ ਨੇ ਜ਼ਿਆਦਾ ਦਿੱਤੀ ਹੈ, ਸੁਣਨ ਵਾਲੇ ਕੋਲ ਵੀ ਕਈ ਵਾਰੀ ਬਹੁਤ ਜ਼ਿਆਦਾ ਹੁੰਦੀ ਹੈ। ਜੋ ਜਿੰਨੀ ਜਿੰਨੀ ਸਾਨੂੰ ਸਾਹਿਬ ਸੋਝੀ ਦਿੰਦੇ, ਵਿਵੇਕ ਬਖਸ਼ਦੇ, ਸਮਝਣ ਦਾ ਯਤਨ ਕਰੀਏ ਤਾਂ ਕਿ ਅਸੀਂ ਸਾਰਾ ਦਿਨ ਕਮਾ ਸਕੀਏ, ਸਾਰਾ ਜੀਵਨ ਕਮਾ ਸਕੀਏ। ਆਪ ਜੀ ਨੇ ਸ਼ਬਦ ਸਰਵਣ ਕੀਤਾ ਭਾਈ ਸਾਹਿਬ ਜੀ ਹੋਰਾਂ ਕੋਲੋਂ, ਔਰ ਬੜੇ ਰਸ ਵਿੱਚ, ਬੜੇ ਪਿਆਰ ਵਿੱਚ ਗੁਰਮੁਖਾਂ ਨੇ ਸ਼ਬਦ ਨੂੰ ਪੜ੍ਹਿਆ। ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਦੋ ਅੱਖਰ ਦੋਨਾਂ ਪੰਕਤੀਆਂ ਦਾ ਬੰਦ ਹੈ ਨਾ, ਦੋ ਪੰਕਤੀਆਂ ਦਾ ਇੱਕ ਬੰਦ ਹੈ ਅਤੇ ਦੋਨਾਂ ਪੰਕਤੀਆਂ ਵਿੱਚ ਦੋ ਅੱਖਰ ਆਏ ਪੰਕਤੀ ਦੇ ਸਿਖਰ ਅਤੇ ਅੰਤ ਦੇ ਉੱਤੇ। ਇੱਕ ਬਚਨ ਆਇਆ ਅਰਥਾ, ਦੂਜਾ ਬਚਨ ਆਇਆ ਬਿਰਥਾ। ਅਰਥ ਅਤੇ ਬੇਅਰਥ ਇਹਨੂੰ ਥੋੜ੍ਹਾ ਜਿਹਾ ਸਮਝ ਲਈਏ ਜੀ। ਵੈਸੇ ਵਿਦਵਾਨਾਂ ਦੇ ਅਰਥ ਕੀਤੇ ਹੋਏ ਪੜ੍ਹਦੇ ਹਾਂ ਅਤੇ ਉਹਨਾਂ ਨੇ ਅਰਥ ਕੀਤੇ ਹੈ, ਇਹਦਾ ਸਾਨੂੰ ਮਤਲਬ ਦੱਸਿਆ ਕਿ ਅਰਥ ਤੋਂ ਭਾਵ ਹੈ ਦੌਲਤ, ਬੇਅਰਥ ਤੋਂ ਭਾਵ ਹੈ ਫੋਕਟ। ਅਰਥ ਵਿੱਚ ਸਿਰਫ ਪੈਸਾ ਨਹੀਂ ਆਉਂਦਾ ਸਾਧ ਸੰਗਤ, ਅਰਥ ਦਾ ਮੂਲ ਰੂਪ ਜੇ ਸਮਝਣਾ ਹੋਏ, ਜਿੰਨੀ ਕੁ ਮਤ ਦਿੰਦੇ ਮਹਾਰਾਜ ਕਿ ਕਿਸੇ ਲੇਖੇ, ਅਸੀਂ ਕਹਿੰਦੇ ਨਾ ਜੀ ਸਾਰਾ ਦਿਨ ਕਿਸ ਅਰਥ ਲਾਏ ਜਾਂ ਇੰਨੇ ਪੈਸੇ ਕਿਸ ਅਰਥ ਲਾ ਦਿੱਤੇ। ਸਮਾਂ ਵੀ ਬੜਾ ਵੱਡਾ ਸਰਮਾਇਆ, ਇਕੱਲਾ ਪੈਸਾ ਹੀ ਨਹੀਂ ਸਰਮਾਇਆ, ਜਦੋਂ ਕੋਈ ਜ਼ਿੰਦਗੀ ਦਾ ਅੱਤ ਅਮੋਲਕ ਸਰਮਾਇਆ ਵੇਸਟ ਕਰਕੇ ਆਉਂਦਾ ਤਾਂ ਸਿਆਣਾ ਕਹਿੰਦਾ ਵੀ ਸਮਾਂ ਕਿਸ ਅਰਥ ਲਾਏ। ਹੁਣ ਇੱਥੇ ਸਮੇਂ ਦੀ ਤੁਲਨਾ ਪੈਸੇ ਨਾਲ ਨਹੀਂ ਹੈ, ਮਤਲਬ ਕਿਸੇ ਅਮੋਲਕ ਖਜ਼ਾਨੇ ਦੀ ਗੱਲ ਹੋ ਰਹੀ ਹੈ ਵੀ ਕੁਝ ਅਸੀਂ ਗਵਾਇਆ ਹੈ। ਬੇਅਰਥ ਅਤੇ ਅਰਥ ਇਹਨੂੰ ਸਮਝ ਲਈਏ। ਪੰਕਤੀ ਹੈ ਮੇਰੇ ਮਨ। ਹੁਣ ਪਹਿਲੀ ਤਾਂ ਇੱਥੇ ਗੱਲ ਅੜ ਗਈ ਜੀ, ਸਾਡਾ ਸਾਰਾ ਗਿਆਨ ਤੇਰੇ ਵਾਸਤੇ ਹੈ, ਮੇਰੇ ਵਾਸਤੇ ਨਹੀਂ ਹੈ। ਅੱਜ ਅਸੀਂ ਜੇ ਸਿਆਣੇ ਦੀ ਪਰਿਭਾਸ਼ਾ ਨੀਅਤ ਕਰਨੀ ਹੋਵੇ ਤੇ ਸਿਆਣਾ ਕੌਣ ਹੈ ਜਿਹੜਾ ਦੂਜਿਆਂ ਦੀਆਂ ਜ਼ਿਆਦਾ ਗਲਤੀਆਂ ਕੱਢਦਾ। ਜਿਹਨੇ ਪੇਂਟਿੰਗ ਬਣਾਈ ਹੈ ਉਹਦੇ 'ਤੇ ਆ ਕੇ ਆਲੋਚਨਾ ਹੁੰਦੀ ਹੈ, ਪੁਸਤਕ ਲਿਖੀ ਹੈ ਆਲੋਚਨਾ ਹੁੰਦੀ ਹੈ, ਵਿਸ਼ਲੇਸ਼ਣ ਹੁੰਦਾ। ਕੁਝ ਮਨੁੱਖ ਇਸ ਨੀਅਤ ਨਾਲ ਆਏ ਹੁੰਦੇ ਆ ਕਿ ਉਹ ਸੁਧਾਰ ਵਾਸਤੇ ਸੋਝੀ ਨਹੀਂ ਦੇ ਰਹੇ ਹੁੰਦੇ, ਗਲਤੀ ਦਾ ਅਹਿਸਾਸ ਨਹੀਂ ਕਰਵਾ ਰਹੇ ਹੁੰਦੇ, ਆਪਣੀ ਸਿਆਣਪ ਦੱਸਣ ਵਾਸਤੇ ਗਲਤੀ ਦਾ ਅਹਿਸਾਸ ਕਰਵਾ ਰਹੇ ਹੁੰਦੇ ਆ। ਤੋ ਸਾਡੀ ਪਰਿਭਾਸ਼ਾ ਦੇ ਅਨੁਸਾਰ ਸਿਆਣਾ ਉਹ ਜਿਹੜਾ ਦੂਜੇ ਦੀਆਂ ਗਲਤੀਆਂ ਜ਼ਿਆਦਾ ਕੱਢੇ। ਇੱਕ ਕਹਾਵਤ ਸੁਣੀ ਹੈ ਨਾ ਜੀ ਵੀ ਕਿਸੇ ਨੇ ਅੱਤ ਸੁੰਦਰ ਚਿੱਤਰ ਬਣਾਇਆ ਚੁਰਾਹੇ ਵਿੱਚ ਲਗਾ ਕੇ ਅਤੇ ਉਹਨੇ ਰਾਏ ਮੰਗੀ, ਉਹ ਤਾਂ ਚਲੋ ਚੰਗਾ ਸੀ ਜਿਹਨੇ ਰਾਏ ਮੰਗੀ, ਅਤੇ ਬਿਨਾਂ ਮੰਗਣ ਤੋਂ ਵੀ ਰਾਏ ਦਿੱਤੀਆਂ ਜਾਂਦੀਆਂ। ਰਾਏ ਮੰਗਣ ਵਾਲੇ ਨੇ ਕਿਹਾ ਵੀ ਜਿੱਥੇ ਗਲਤੀ ਨਜ਼ਰ ਆਵੇ ਉੱਥੇ ਨਿਸ਼ਾਨੀ ਲਾ ਦਿਓ, ਟਿੱਕ ਕਰ ਦਿਓ। ਅਤੇ ਉਹ ਕਹਾਵਤ ਸੁਣੀ ਅਸੀਂ ਬਚਪਨ ਤੋਂ ਵੀ ਜਦੋਂ ਸ਼ਾਮ ਨੂੰ ਜਾ ਕੇ ਉਸ ਚਿੱਤਰਕਾਰ ਨੇ ਚਿੱਤਰ ਨੂੰ ਵੇਖਿਆ ਤਾਂ ਸਾਰਾ ਚਿੱਤਰ ਨਿਸ਼ਾਨੀਆਂ ਨਾਲ ਭਰਿਆ ਹੋਇਆ ਸੀ। ਇੱਥੋਂ ਅੱਖ ਨਹੀਂ ਚੰਗੀ ਬਣੀ, ਇੱਥੋਂ ਨੱਕ ਨਹੀਂ ਚੰਗਾ ਬਣਿਆ, ਇੱਥੋਂ ਸਿਰ ਨਹੀਂ ਚੰਗਾ ਬਣਿਆ, ਜੋ ਜੋ ਵੀ ਕਿਸੇ ਨੂੰ ਲੱਗਿਆ, ਜਿਸ ਜਿਸ ਐਂਗਲ ਤੋਂ ਕਿਸੇ ਨੇ ਤੱਕਿਆ। ਉਸ ਮਨੁੱਖ ਨੂੰ ਇੱਦਾਂ ਲੱਗਿਆ ਕਿ ਮੈਂ ਮੂਲੋਂ ਹੀ ਗਲਤ ਹਾਂ, ਮੈਨੂੰ ਚਿੱਤਰਕਾਰੀ ਦਾ ਇਲਮ ਹੀ ਨਹੀਂ ਹੈ, ਮੇਰਾ ਤਾਂ ਸਾਰਾ ਹੀ ਚਿੱਤਰ ਗਲਤ ਹੋਇਆ। ਮਾਯੂਸ ਵੀ ਹੋ ਗਿਆ। ਵੇਖੋ ਸ਼ਾਬਾਸ਼ ਚੰਗੇ ਗੁਣਾਂ ਦੀ ਮਾਂ ਹੁੰਦੀ ਹੈ, ਪਰ ਜੇ ਤੁਸੀਂ ਕਿਸੇ ਕਿਰਿਆਸ਼ੀਲ ਬੰਦੇ ਨੂੰ ਸ਼ਾਬਾਸ਼ ਦੇਣ ਦੀ ਬਜਾਏ, ਆਲੋਚਨਾਤਮਕ ਪੱਖ ਚੰਗਾ ਹੈ, ਉਸਾਰੂ ਹੁੰਦਾ, ਪਰ ਜੇ ਸੁਹਿਰਦ ਸੋਚ ਨਾਲ ਕੀਤੀ ਜਾਵੇ ਆਲੋਚਨਾ, ਪਰ ਜੇ ਤੁਸੀਂ ਨਕਾਰਾਤਮਕ ਹੀ ਲੈ ਜਾਓ, ਉਹਨੂੰ ਨੈਗੇਟਿਵ ਹੀ ਲੈ ਜਾਓ, ਤਾਂ ਬੰਦਾ ਮਾਯੂਸ ਹੋ ਜਾਂਦਾ ਜੀ, ਟੁੱਟ ਜਾਂਦਾ। चंगे काम का थापड़ा भी दिया करो अपने बच्चों नू, अपने अपने तो छोटिया नू, किसे नू भी, भी शाबाश है चंगा काम है चंगे नू चंग। गुरु कलगीधर बादशाह महाराज जी पंगाणी के युद्ध में दुश्मन के तीरां की तारीफ करते कि वाह वाह कैसा योद्धा है भी ये वैरी जड़ा जड़े तीर सिखां वाल चल रहे ने गुरु साहब वाल चल रहे ने उस तीरां की भी तारीफ करते किसी के गुण की तारीफ करनी कंजूसी नहीं करनी चाहिए चंगे गुणा की मां होंदी है शाबाश आलोचना चंगी है पर सकारात्मक होवे। अज बहुत अहम पहलू है पूरा एक मैं तो समझदा पूर्ण सैमीनार चाहिए उत्ते असी सारे सिर जोड़ के बैठीए तो आलोचना दियां भी सीमावां नियत कीतियां जाण चंगी बिरती दे नाल कीती जाण वाली आलोचना बहुत उसारी हुंदी। खैर इहनूं मैं पासे रखा बंदा मायूस हो गया मेरी चित्र कला ही खराब है टुट गया अगे तो चित्र ही नहीं बनाउणा सारा ही गलत बनिया। किसे सज्जन ने हौसला दिता कहन लगे चित्र उही रहन दे इहदे कच्ची पेंसिल नाल लाए हुए टिक निशानियां मिटा के सिर्फ ये लिख दे कि जिथे गलती नजर आवे उहनूं ठीक कर दिओ लिख दिता जी। तो जो शाम नूं जाके उही चित्र वेख्या ते सारा ही दा सारा ही ठीक सी किसी ने दसे नहीं सी भी इत्थों गलती सी ते मैं ठीक कीता क्योंकि गलतियां कढ़नियां सुखालियां ने उदां दा बनाउणा सिरजना बड़ा औखा हुंदा है। तो इसलिए साडे ज्ञानी होण दा पैमाना की है दूसरे की गलती कढ़नी नकारात्मक आलोचना करनी किसी के उत्साह में मार के रख देना जज्बे में मार के रख देना कई बार ऐसा ध्रुव भी करते हैं महापाप करते हैं असं कि किसी के उत्साह में जज्बे में भावनावान जज्बातों कुचल के रख देंगे असं और इन्ना वड्डा पाप है कई बार हो जाता है कि शायद रब की दरगाह में सदियां बंदगी करके भी वह पाप ना धोता जाए जिन्होंने बाबा बुला कहता है भी दिल ना दुखावी अल्लाह दिल च वसता ही ढा दे मंदिर मसीत जो कुछ ढठदा ही पर एक दुखीए का दिल ना दुखावी जिस में अल्लाह वसदा है। कई बार ये गुनाह कर बैठते हैं सात संगत तो इसलिए सच्चे पातशाह जी ने साडे ज्ञान का जिहड़ा शीशा है वह इत्थों शुरू किया मेरे तो इन जरूर नोट करियो सात संगत जी पहला अपने आप तो शुरू करिए जी ज्ञानी बनीए पंडित बनीए सियाने बनीए पर सो पंडित जो मन प्रबुद्ध है वह गुणी है वह ज्ञानी। मेरे मन इत्थे बैठ के बड़ा सुखाला मैं तुहानू कहांगा तुसी नाम नहीं जपदे तुसी धर्म कर्म नहीं करदे तुहाडे विच बहुत बुरियाइयां ने तुहाडे विच आ उगण है इदां वाहोदाही तलवारां वाह रहे हुंदे असीं कई वारी शब्दां दीआं तुहानू बैठना नहीं आउंदा तुहानू सुनना नहीं आउंदा जिहड़े चार शरीर आए हुंदे आ उहनां नूं भी तोड़ के रख दिंदे असीं कई वारी। गुरु साहिब जी कहिंदे अपने तों शुरू कर पहिलां ते तेरी लो दूजियां नूं आपे रोशनी दिखा देगी। दुखांत साडा यही होया असी ज्ञान ते वाकई पढ़िया पर जिद्दां सतगुरु जी ने कहा सी उदां नहीं पढ़िया। सतगुरु जी ने कहा सी मन समझावण कारण कछुक पढ़ी है ज्ञान थोड़ा जिहा ही पढ़ ली भावें पर पहला मन नूं समझाउण वास्ते पढ़ी असी जग नूं समझाउण वास्ते पढ़िया ते इस पढ़ाई दे हथियार नाल ज्ञान नूं हथियार बनाया होया याददाश्त नूं चेता शक्ति नूं हथियार बनाया होया ते इस हथियार दे नाल असी जगत नूं नीवा करना चाहुंदे हां। सब तो निपुण चतर कौन है जिन्हों 50 साल 100 साल दीआं गल्लां चेते तू एक वारी आ कहा सी मैं तैनूं हुण तेरे शब्दां नाल नीवा करांगा पता नहीं किन्ना क कुछ अपने जेहन च लद्दी फिरदे आ। कई बार तो अरदास करीदा सच्चे पातशाह कुछ भुलन की समर्था भी दे जिन्हों भुलना सी वह भुला नहीं पा रहे जिन्हों चेते करना सी वह चेते च नहीं आ रहा उल्ट हो गया काम उन हथियार बना के दूजे लिए वरतदे असी तो सानू सच्चे पातशाह महाराज ने कहा इस हथियार नाल अपने आप नूं मारन दा यतन कर पहला जे सिर भन्नना है ना जे हंकार तोड़ना है तो अपनी चेता शक्ति नाल अपने बौद्धिक तल से अपने ज्ञान की सतह से दूजे नूं ना मार, पहला अपने आप नूं मार। मेरे मन इथों शुरू कर, इहनूं की कह भज, छेती कर, देरी ना करी मेरे मन, भजो गोबिंद भूल मत जाओ, मानस जन्म का यही लाहो। इथों शुरू कर, इहनूं कह देरी ना कर, छेती कर। भज राम नाम, कायनात जर्रे जर्रे च रमे हुए वाहिगुरु जी दे नाम नूं हिरदे अंदरों वेखण दा, मानण दा, उन्हूं जूण दा, रस नूं पीण दा यतन कर। जे ये ना पीता तो सब कुछ व्यर्थ है, यही अर्थ विच है। सिमरत वेद पुराण पुकारन पोथियां, बड़ा ज्ञान इकट्ठा किया, बहुत बहुत शास्त्र, बहुत सिमरति पेखे सरब ढंडोल, पूजस नाही हर हरे नानक नाम अमोल। नाम बिना सब कूर गल नहीं होशियां। भज नाम राम नाम सब अर्था, किसे अर्थ लाउणा है, किसे लेखे लाउणा है, जे कुछ खटना है ते भाई गुणी निधान वाहिगुरु जी का गुण स्वरूप नाम है ना, जड़ा मर्जी नाम लै उस गुण नूं अंदर सिंच लई। दयालू कहीं, करीम कहीं, रहीम कहीं, मेहरबान कहीं, पंजाबी च कहीं, उर्दू च कहीं, अरबी विच कहीं, कोई फर्क नहीं पैंदा। संस्कृत ये लड़ाई ना लड़ी कि मेरे वाली भाषा देव भाषा है, ये भी ज्ञानी का बहुत वड्डी कमजोरी है जी। मेरे वाली भाषा खुदाई भाषा है, मेरी वाली भाषा देव भाषा है। तो तू गुरु नानक दे कोल बैठ के पुछेगा, वह कहेगा प्रेम वाली भाषा रब की भाषा है। पाख्या पाओ अपार, फर्क पै गया जी। गुरु नानक की नज़र नाल समझन का यतन करिए, किसे अर्थ है। जे इदां कमाएगा आ गुरु की चरनी लग, गुरपुरै हर नाम दृढ़ाया, इथों तेरे अंदर वसना है जी, हृदय के अंदर सिंचया ता जाना जे गुरु वाले पासे मुख करके जीना शुरू करेगा। गुर कहिया साकार कमावो, कला गुरु नूं मत्था टेकन की गल नहीं कही, जां कला किसे कुंदर च वड़ के पहाड़ विच वड़ के माला फेरन की गल नहीं कही। जीवन का अमल गुरु के अनुसार, किरत विरत कर धर्म की बोली है, सच धर्म झूठ ना बोली है। जो भी गुरु साहब जी सानूं सिखा रहे जो इस आशे विच जीवेंगा, इहनूं कहिंदे गुरु के सन्मुख होना। तो फिर गुर पूरा की करेगा, तेरे अंदर वो दैवी गुणा वाला नाम दृढ़ करवाएगा, परपक करवाएगा, जिहड़ा भुले ही कदी ना। ते जे नहीं करता तो फिर बिन नाम है जीवन बिरथा। थोड़ा जहां ना मोटा जहा मैं चाहता एक बार मोटा जहा अपने जेन च वसा लो, पूरी पंक्ति नहीं, थोड़ी इशारे मात्र। भज राम नाम सब अर्था, भज राम नाम सब अर्था, राम नाम गुरपुरै हर नाम दृढ़ाया, गुरपुरै हर नाम दृढ़ाया, बिन नामे जीवन बिरथा, बिन नामे जीवन बिरथा, बिन हुण एक ते गल मोटी जी समझ आ गई साडे, ज्ञान साडे वास्ते है, बाणी साडे निज तो शुरू हुंदी है। दूजी गल समझ विच आ गई कि की फायदे च है ते की नुकसान च है। हुण जो संपूर्ण शब्द विच महाराज ने दया कीती है, बचन इत्थों आरंभ कीता है कि वाहिगुरु जी एक ने सारी कायनात जर्रे जर्रे विच व्यापक ने, तेरे अपने भी नाल ने, सदीव अटल रहन वाले सतगुरु, जेड़ा सतगुर मेरा सदा सदा ना आवे ना जाए, वह अविनाशी पुरख है। सब मैं रहा समाए, अविनाशी पुरख दी ए ज्ञान रूपी बख्शिश लै तेनू प्राप्ति हो जाएगी। तो जो दया गुरु रामदास महाराज जी ने की है, चार पद्यां दा शब्द है, समय की सीमा विच ना अरदोई करियो, सतगुरु सुरत टिकाउण, प्यार हिरदे च बख्शन, समझ सकीए तो फिर कमा सकीए। एक बार प्यार विच जुड़ के सिमरो जी सतनाम श्री वाहे गुरु
सतनाम श्री वाहे गुरु साहिब जी जात सरी महला चौथा कार पहला चौपद एक ओंकार सत गुर प्रसाद मेरा हीरा रतन नाम हर बसिया गुर हाथ तरे मेरा माथा जन्म जन्म के किल बिख दुख उतरे गुर नाम दियो रिन लाथा।
सच्चे साहब जी की बख्शिश वेखो एक एक अखर नूं थोड़ा जा पुछ लिए गुरु साहब नूं भी महाराज जी सानू समझ थोड़ी है तुसी समझा दो फिर बेनती है मेरे तो गल शुरू है दूजियां कोलों चंगे गुणा की प्रेरणा लै जिन्हों कहिंदे ना तिना देख मन चाओ ठंडा हो कद पाई गुणतासा जिहड़ी प्राप्ति की गल है वह मेरे तो शुरू कर मतलब अपने आप तो शुरू कर भी पहला तू खट लिया भाई मेरा हीयर है यह सतगुरु जी हीयर है की हुंदा हिरदा किनू कहिंदे आ जी क्योंकि सानू तो स्थूल बॉडी का पता है असी तो चमड़ी वेखदे हाँ असी तो हाथ पैर वेखदे हाँ असी तो सुंदरता वेखदे हाँ उन्हूं सवारन का यतन करते हैं लीड़े कपड़े वेखदे हाँ वेस भेस वेखदे हाँ संसारी अपने ढंग नाल सवार रहा तो अज का पखंडी जिहड़ा अपने आप नूं धार्मिक अखवा रहा वह अपने ढंग नाल सवार रहा संसारी के कपड़े छोटे होंदे जा रहे हैं पखंडी के कपड़े लंबे होंदे जा रहे इन्ना की वेखी जा रहे हैं गल मेरे तो शुरू होनी सी ते हीरे तो शुरू होनी सी असी कपड़िया तक लाए चमड़ी तक लाए तो साढ़े हट खुल गए केंद्र खुल गए भी इतने ब्यूटी दिती जाती है ब्यूटी पार्लर साड़िया बच्चिया हूँ तो मर्द भी जान लग पे सोहने बन लई क्योंकि सिर्फ चमड़ी वेख रहे हैं सिर्फ वेस वेख रहे हैं भावें वह संसारी पद्धर है देखो मोटी जी निशानी होंदी है बड़ा दुध वर्गा चिट्टा कुर्ता पजामा कॉटन का पाया कुर्ती काली उपर दी है तो बंदा जरूर किसी राजनीतिक पार्टी नाल जे कुर्ता पाया पजामा पाया बंदा गुरद्वारे का भाई होएगा मेरे वांगू ते जे अगले निशानी तुहानू पता मैं हर वारी गल करदा चंगी नहीं लगता ज्यों ज्यों कुर्ते नीवे होंदे जांदे आ फिर वो जे स्टेटस बदलते जाते हैं इदां ही संसारी तौर पर उत्थे उच्चे होंदे जांदे आ सतगुरु हीरे की गल कर रहे हैं ये साढ़े रस्ते है जुबान साड़ी कन्न ये रस्ते है साध संगत साड़ियाँ अखा असी दर्शन करिए संगत दे असी गुरु की बाणी गाइए असी कन्ना नाल गुरु का जस सुनीए यह रस्ते है पर असी तो जुबान ते भी नहीं लैके आए अजे तक कन्ना तक भी नहीं लैके आए सतगुरु जी हीरे की गल कर रहे हैं महाराज जी हीरा की हुंदा मैनू पंक्ति याद है जी मैं की कहांगा मैनू पंक्ति याद है मैं हाथ खड़ा किया मैनू चेते है जी जिवें क्लास में बच्चा करता है चेते कित्थे है मेरी बुद्धि विच मेरे दिमाग विच बहुत कुछ चेते है मेरा दिमाग बड़ा तेज है गुरु साहब जी गल कर रहे हैं हीरे की तो बॉडी का विश्लेषण कीतिया इहदी चीरफाड़ कीतिया हीरा कित्थों आउंदा है जिथे असी चीज टिकाउणी है हुण थोड़ा जिहा समझिए जी जदों ते कोई मारदा है डांग असी कहिंदे मेरे जिस्म ते सट वज्जी है जदों किसे दा सुणदे आ बोल असी कहिंदे आ हिरदे वेदक बोल सी उदों पुछिए हिरदा कित्थे है जी किहनूं विन्निया हिरदे वेदक मतलब मेरे हिरदे नूं विन्नण वाला बोल सी कदों पता लगदा है जदों कठोर बोल सुणदे आ असी फिर कहिंदे आ हिरदे नूं विन्नण वाला बोल सी जी बड़ी हिरदे वेदक घटना है जी किहने महसूस कीता बुद्धि ने किया क्षमा करना एक उदाहरण दे रहा ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਸਮੇਤ ਮੇਰੇ ਜੋ ਆਪਣੇ ਨੇ ਜਿਨ੍ਹਾਂ ਨਾਲ ਸਨੇਹ ਹੈ, ਕੁਝ ਚਲੇ ਗਏ ਨੇ, ਕੁਝ ਜਾ ਰਹੇ ਹੈ। ਸਿੱਖ ਕੌਮ ਦੇ ਬੜੇ ਪਿਆਰੇ ਹੀਰੇ ਸਾਡੇ ਕੋਲ 2020 'ਚ ਖੁੱਸ ਗਏ ਜੀ। ਮਾਨਯੋਗ ਭਾਈ ਨਿਰਮਲ ਸਿੰਘ ਜੀ ਖਾਲਸਾ ਗਏ, ਭਾਈ ਹਰਨਾਮ ਸਿੰਘ ਜੀ ਗਏ, ਸਰੀਰ ਕਰਕੇ ਚਲੋ ਖੇਡ ਆ, ਵਾਹਿਗੁਰੂ ਜੀ ਦੀ ਆਵਣ ਜਾਣੇ ਖੇਲ ਬਣਾਇਆ। ਸਿੰਘ ਸਾਹਿਬ ਸੁਖਜਿੰਦਰ ਸਿੰਘ ਜੀ ਗਏ, ਪੰਥ ਨੇ ਬੜਾ ਦਰਦ ਮੰਨਿਆ। ਕੱਲ੍ਹ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਭਰਾ ਬੜੇ ਰੂਹ ਵਾਲੇ ਸੀ, ਉਹ ਚਲੇ ਗਏ। ਇੱਦਾਂ ਸੰਗ ਚਲਤ ਹੈ, ਹੰਪੀ ਚੱਲਣਾ। ਹੁਣ ਸਾਨੂੰ ਪਤਾ ਅਤੇ ਪਤਾ ਕਿਹਨੂੰ ਹੈ? ਬੁੱਧੀ ਨੂੰ। ਮੌਤ ਦਾ ਪਤਾ ਹੈ ਅਤੇ ਪਤਾ ਕਿਹਨੂੰ ਹੈ? ਬੁੱਧੀ ਨੂੰ, ਦਿਮਾਗ ਨੂੰ ਪਤਾ। ਪਰ ਜਿੱਦਣ ਇਹ ਘਟਨਾ ਵਾਪਰਦੀ ਹੈ ਉੱਦਣ ਦੁਖੀ ਕੌਣ ਹੁੰਦਾ? ਬੁੱਧੀ ਨੂੰ ਤਾਂ ਪਹਿਲਾਂ ਹੀ ਪਤਾ ਸੀ। ਥੋੜ੍ਹਾ ਸਮਝ ਲਿਓ ਇਸ ਗੱਲ ਨੂੰ। ਬੁੱਧੀ ਨੂੰ ਤਾਂ ਪਹਿਲਾਂ ਹੀ ਪਤਾ ਵੀ ਮੈਂ ਵੀ ਮਰ ਜਾਣਾ, ਜਿਹਨਾਂ ਨਾਲ ਮੇਰਾ ਸਨੇਹ ਆ ਉਹਨਾਂ ਨੇ ਵੀ ਮਰ ਜਾਣਾ। ਬੁੱਧੀ ਤਾਂ ਜਾਣਦੀ ਹੈ, ਅਤੇ ਜੇ ਬੁੱਧੀ ਨੇ ਦੁਖੀ ਹੋਣਾ ਹੁੰਦਾ ਤਾਂ ਇਸ ਗੱਲ ਦਾ ਤਾਂ ਪਹਿਲਾਂ ਪਤਾ ਸੀ। ਦੁਖੀ ਕੌਣ ਹੋਇਆ? ਹਿਰਦਾ। ਇਹਦਾ ਮਤਲਬ ਕਿ ਹਿਰਦਾ ਉਹ ਸ਼ੈ ਹੈ ਜਿੱਥੋਂ ਅਸੀਂ ਮਹਿਸੂਸ ਕਰਦੇ ਹਾਂ, ਜਿੱਥੋਂ ਅਸੀਂ ਫੀਲ ਕਰਦੇ ਹਾਂ ਕਿਸੇ ਗੱਲ ਨੂੰ। ਮਹਿਸੂਸ ਕਰਨ ਨੂੰ ਤਾਂ ਇਨਸਾਨੀਅਤ ਕਹਿੰਦੇ ਆ। ਇਹਦਾ ਮਤਲਬ ਹਿਰਦਾ ਇਨਸਾਨੀਅਤ ਦਾ ਧੁਰਾ ਹੈ। ਹਿਰਦੇ ਨੇ ਮਹਿਸੂਸ ਕਰਨਾ ਤੇ ਇਨਸਾਨੀਅਤ ਹਿਰਦੇ ਤੋਂ ਸ਼ੁਰੂ ਹੁੰਦੀ ਹੈ। ਜਿਹਦਾ ਹਿਰਦਾ ਕੋਮਲ ਹੈ ਉੱਥੇ ਇਨਸਾਨੀਅਤ ਦਾ ਬੀਜ ਅੰਕਰ ਫੁੱਟਦਾ, ਜਿਹਦਾ ਹਿਰਦਾ ਪੱਥਰ ਵਰਗਾ ਹੈ ਉੱਥੇ ਕੋਈ ਬੂਟਾ ਨਹੀਂ ਪੈਦਾ ਹੁੰਦਾ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ। ਕਿਹਨਾਂ ਦੇ ਬਸਿਆ ਜੀ? ਜਿਹਨਾਂ ਦਾ ਹਿਰਦਾ ਕੋਮਲ ਸੀ, ਜਿਹਨਾਂ ਨੂੰ ਫੀਲਿੰਗ ਸੀ ਦੁੱਖ ਦੀ, ਕਰੁਣਾ ਦੀ, ਵੈਰਾਗ ਦੀ, ਜਿਹਨਾਂ ਦੇ ਅੰਦਰ ਫੀਲਿੰਗ ਸੀ, ਉਹ ਤੇ ਉਹਨਾਂ ਦੇ ਤੇ ਹਿਰਦੇ ਦੇ ਵਿੱਚ ਰਤਨ ਨਾਮ ਵਸ ਗਿਆ। ਜਿਵੇਂ ਮਿੱਟੀ ਵਿੱਚ ਬੀਜ ਪਾਇਆ, ਚਟਾਨਾਂ 'ਚ ਕਿੱਥੋਂ ਉੱਗੇਗਾ ਜੀ? ਜਿੱਥੇ ਕੋਮਲਤਾ ਉੱਥੇ ਹੀ ਉੱਗੇਗਾ ਨਾ। ਇਸੇ ਤਰ੍ਹਾਂ ਭਾਈ ਹਿਰਦਾ ਹੈ ਕੋਮਲਤਾ ਦਾ ਨਾਂ, ਹਿਰਦਾ ਹੈ ਇਨਸਾਨੀ ਮਹਿਸੂਸ ਕਰਨ ਦੀ ਫਿਤਰਤ ਦਾ ਨਾਂ, ਧੁਰ ਅੰਦਰ ਇਨਸਾਨੀ ਕੇਂਦਰ ਕਹਿ ਲਵਾਂ ਮੈਂ, ਮਨੁੱਖ ਦੇ ਅੰਤਸ਼ ਕਰਨ ਦੇ ਅੰਦਰ। ਬਾਣੀ ਦਾ ਇੱਕ ਬਚਨ ਚੇਤੇ ਆਉਂਦਾ, ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਉਹਦੇ ਹਿਰਦੇ 'ਚ ਕਰੁਣਾ ਹੁੰਦੀ ਹੈ ਅਤੇ ਉੱਥੇ ਕੁਝ ਬੂਟਾ ਉੱਗਣ ਦੀ ਆਸ ਹੁੰਦੀ ਹੈ। ਕਿੰਨੀ ਜ਼ਮੀਨ ਹੈ ਜੀ? ਸਾਰੀ ਜ਼ਮੀਨ 'ਤੇ ਫਸਲ ਤਾਂ ਨਹੀਂ ਹੁੰਦੀ। ਕਿੰਨੀ ਧਰਤੀ ਹੈ? ਸਾਰੀ ਧਰਤੀ 'ਤੇ ਫਸਲ ਨਹੀਂ। ਪੰਜਾਬ ਦੀ ਧਰਤੀ ਉਪਜਾਊ ਹੈ, ਬਾਹਰ ਕਿੰਨੀ ਧਰਤੀ ਹੈ ਜੀ? ਖਾਸ ਧਰਤੀ 'ਤੇ ਫਸਲ ਹੁੰਦੀ ਹੈ ਨਾ। ਇਸੇ ਤਰ੍ਹਾਂ ਧਰਤੀ ਵਾਂਗ ਹਿਰਦੇ ਨੇ, ਸਾਰੀ ਧਰਤੀ ਸਾਰੇ ਹਿਰਦਿਆਂ 'ਚ ਧਰਮ ਦਾ ਬੀਜ ਨਹੀਂ ਫਲਦਾ ਸਾਧ ਸੰਗਤ ਜੀ। ਉਹ ਹਿਰਦਿਆਂ ਨੂੰ ਜਿਵੇਂ ਖੇਤ ਨੂੰ ਤਿਆਰ ਕਰਨਾ ਪੈਂਦਾ, ਸਾਡੇ ਬਜ਼ੁਰਗਾਂ ਨੇ ਕੀ ਕੀਤਾ? ਆ ਬੰਜਰ ਪੁੱਟ ਪੁੱਟ ਕੇ ਧਰਤੀ ਤਿਆਰ ਕੀਤੀ। ਮੱਧ ਪ੍ਰਦੇਸ਼ ਦੇ, ਯੂਪੀ ਦੇ ਬੰਜਰ ਪੁੱਟੀ ਜ਼ਮੀਨਾਂ, ਪੱਥਰੀਲੀਆਂ ਜ਼ਮੀਨਾਂ ਨੂੰ ਕੋਮਲ ਕੀਤਾ ਅਤੇ ਧਰਤੀ ਤਿਆਰ ਹੋ ਗਈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਅੰਤਸ਼ਕਰ ਤਿਆਰ ਕਰਨਾ, ਹਿਰਦਾ ਤਿਆਰ ਕਰਨਾ। ਪਰ ਮਨਮੁੱਖ ਦਾ ਹਿਰਦਾ ਪੱਥਰ ਵਰਗਾ, ਮਨਮੁੱਖ ਹੀਰਾ ਅਤ ਕਠੋਰ, ਅਤ ਕਠੋਰ ਹੈ ਮਨਮੁੱਖ ਹੀਰਾ। ਤਿੰਨ ਅੰਤਰ ਕਾਰ ਕਰੀਠਾ। ਆ ਬਚਨ ਥੋੜ੍ਹਾ ਧਿਆਨ ਨਾਲ ਸੁਣਿਓ ਜੀ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਅਤੇ ਜਦੋਂ ਮੈਂ ਆਪਣੇ ਵੱਲ ਵੇਖਿਆ ਵੀ ਹੇ ਸੱਚੇ ਪਾਤਸ਼ਾਹ ਅਜੇ ਨਹੀਂ ਬੂਟਾ ਉੱਗਿਆ, ਅਜੇ ਮੇਰਾ ਹਿਰਦਾ ਕੋਮਲ ਨਹੀਂ ਹੋਇਆ, ਅਜੇ ਫਲ ਨਹੀਂ ਲੱਗਿਆ, ਫਲ ਨਹੀਂ ਲੱਗਿਆ ਅਤੇ ਰਸ ਨਹੀਂ ਖਾ ਸਕਾਂਗਾ। ਉਹ ਰਸ ਤੱਕ ਤਾਂ ਪਹੁੰਚਾਂਗਾ ਜੇ ਬੂਟਾ ਲੱਗੇਗਾ, ਅੰਕਰ ਫੁੱਟਣਗੇ, ਫਲ ਲੱਗੇਗਾ, ਫਿਰ ਮੈਂ ਰਸ ਪੀਆਂਗਾ। ਅਜੇ ਨਹੀਂ ਇਹ ਗੱਲ ਬਣੀ ਸੀ। ਅਤੇ ਗੁਰੂ ਸਾਹਿਬ ਨੇ ਐਂ ਸ਼ੀਸ਼ਾ ਦਿਖਾਇਆ, ਕਹਿੰਦੇ ਪਤਾ ਕਿਉਂ ਨਹੀਂ ਬਣੀ? ਤੇਰੀ ਜ਼ਿੰਦਗੀ ਗੁਰੂ ਦੇ ਆਸ਼ੇ ਅਨੁਸਾਰ ਨਹੀਂ ਚੱਲੀ। ਅਜੇ ਤੂੰ ਦੁੱਧ ਵਿੱਚ ਪਾਣੀ ਪਾਉਂਦਾ, ਪਾਣੀ ਨਹੀਂ ਪਾਉਂਦਾ, ਦੁੱਧ ਹੀ ਸਿੰਥੈਟਿਕ ਬਣਾਉਂਦਾ। ਅਜੇ ਤੂੰ ਸੌਦਾ ਵੇਚਣ ਲੱਗਿਆ ਬੇਈਮਾਨੀ ਕਰਦਾ, ਅਜੇ ਤੂੰ ਦਫ਼ਤਰ 'ਚ ਬਹਿ ਕੇ ਰਿਸ਼ਵਤ ਲੈਂਦਾ, ਅਜੇ ਤੂੰ ਗੁਰਦੁਆਰੇ ਵਿੱਚ ਬੈਠ ਕੇ ਵੀ ਚੋਰੀ ਦੀ ਬਿਰਤੀ ਰੱਖਦਾ। ਇਸ ਵਾਸਤੇ ਪੱਥਰ ਵਰਗਾ ਹਿਰਦਾ ਅਜੇ ਕਿੱਥੋਂ ਉੱਗੇਗਾ ਬਈ? ਮਨਮੁੱਖ ਹੀਰਾ ਅਤ ਕਠੋਰ ਹੈ। ਤਿੰਨ ਅੰਤਰ ਕਾਰ ਕਰੀਠਾ। ਹੁਣ ਅੰਦਰ ਝਾਤੀ ਤੇ ਗੁਰੂ ਨੇ ਮਾਰੀ ਨਾ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਅੰਦਰ ਕੀ ਹੈ। ਤੇ ਗੁਰੂ ਨੇ ਅੰਦਰ ਵੇਖ ਕੇ ਕੀ ਦੇਖਿਆ? ਕਾਲਾ ਹੈ। ਕਹਿੰਦੇ ਕਾਲਖ ਦਾ ਭਰਿਆ, ਕਾਰ ਕਰੀਠਾ ਮਤਲਬ ਅੱਤ ਦਾ ਕਾਲਾ ਹੈ, ਅੱਤ ਕਠੋਰ ਹੈ। ਸਾਡੇ ਕੋਲ ਸਭ ਤੋਂ ਕਠੋਰ ਚੀਜ਼ ਕੀ ਹੈ? ਚਟਾਨਾਂ, ਪੱਥਰ। ਮਹਾਰਾਜ ਕਹਿੰਦੇ ਇਹਦੇ ਤੋਂ ਵੀ ਅੱਤ ਕਠੋਰ ਹੈ। ਮਨਮੁਖ ਹੀਰਾ ਅੱਤ ਕਠੋਰ ਹੈ, ਤਿੰਨ ਅੰਤਰਕਾਰ ਕਰੀਠਾ। ਤੇ ਅਗਲਾ ਬਚਨ ਧਿਆਨ ਨਾਲ ਸੁਣਿਓ। ਮੈਂ ਤੇ ਜੀ ਰੋਜ਼ ਗੁਰਦੁਆਰੇ ਆਉਂਦਾ, ਮੈਂ ਕਥਾ ਸੁਣਦਾ ਜਾਂ ਮੈਂ ਕਥਾ ਕਰਦਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਅੰਦਰ ਜ਼ਹਿਰ ਹੈ ਤੇ ਬਾਹਰੋਂ ਦੁੱਧ ਪਾਉਣ ਦਾ ਕੀ ਫਾਇਦਾ ਹੋਣਾ? ਜਿਉਂ ਬਿਸੀਅਰ ਕੋ ਬਹੁ ਦੂਧ ਪਿਆਵੈ, ਮਨਮੁਖ ਹੀਰਾ ਅੱਤ ਕਠੋਰ ਹੈ ਤਿੰਨ ਅੰਤਰਕਾਰ ਕਰੀਠਾ। ਜਿਉਂ ਬਿਸੀਅਰ ਕੋ ਬਹੁ ਦੂਧ ਪਿਆਵੈ, ਬਿਸੀਅਰ ਫਨਵਰ ਸੱਪ, ਕੋਬਰਾ ਸੱਪ, ਤੇ ਉਹਨੂੰ ਦੁੱਧ ਪਿਆਈ ਗਏ ਜੀ ਬਿਸੀਅਰ ਨੂੰ। ਬਿਸ ਅੰਤਰ ਫੋਲ ਫਲੀਠਾ, ਜਦੋਂ ਉਹਨੂੰ ਫੋਲ ਕੇ ਵੇਖਿਆ, ਉਹਦਾ ਵਿਸ਼ਲੇਸ਼ਣ ਕੀਤਾ ਤੇ ਅੰਦਰੋਂ ਕੀ ਨਿਕਲਿਆ ਜੀ? ਉਸ ਬਿਸੀਅਰ ਦਿਓ ਜ਼ਹਿਰ ਨਿਕਲਿਆ। ਤੇ ਅਸੀਂ ਕਹੀਏ ਅਸੀਂ ਤੇ ਦੁੱਧ ਪਿਆਉਂਦੇ ਸੀ ਇਹਨੂੰ। ਮਨਮੁਖ ਦਾ ਹਿਰਦਾ ਸੱਪ ਵਰਗਾ ਜੀ, ਜਿਵੇਂ ਸੱਪ ਨੂੰ ਦੁੱਧ ਪਿਆਈ ਜਾਵੋ ਉਹਦੇ ਅੰਦਰ ਦਾ ਜ਼ਹਿਰ ਨਹੀਂ ਮਰਦਾ, ਇਸੇ ਤਰ੍ਹਾਂ ਮਨਮੁਖ ਨੂੰ ਜਿੱਥੇ ਮਰਜ਼ੀ ਆਈ ਧਰਮ ਕਰਮ ਤੀਰਥ ਸਰੋਵਰ ਤਲਾਬ ਨਦੀ ਰੁੱਖ ਪਹਾੜ ਜਿੱਥੇ ਮਰਜ਼ੀ ਆਈ ਲੈ ਜਾਓ, ਉਹਦੇ ਅੰਦਰ ਫਸਲ ਨਹੀਂ ਉੱਗਦੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਹੁਣ ਪਹਿਲਾਂ ਵੇਖ ਵੀ ਹੀਰ ਆ ਤਿਆਰ ਹੋ ਗਿਆ ਵਸਣ ਵਾਸਤੇ? ਜੇ ਮਨਮੁਖ ਹੈ ਤੇ ਫਿਰ ਹੀਰੇ ਦਾ ਖੇਤ ਤਿਆਰ ਨਹੀਂ ਹੋਇਆ, ਜੇ ਗੁਰਮੁਖ ਹੈ ਗੁਰੂ ਦੇ ਕਹੇ ਨੂੰ ਮੰਨਣ ਲੱਗ ਪਿਆ ਫਿਰ ਖੇਤ ਤਿਆਰ ਹੋ ਗਿਆ। ਰਤਨ ਨਾਮ ਹਰ ਵਸਿਆ ਤੇ ਫਿਰ ਕੀ ਹੋਇਆ ਜੀ? ਗੁਰ ਹਾਥ ਧਰਿਓ ਮੇਰਾ ਮੱਥਾ। ਗੁਰੂ ਦੇ ਮੱਥੇ ਤੇ ਹੱਥ ਰੱਖਣ ਨੂੰ, ਸਿਰ ਤੇ ਆ ਤਕਦੀਰਾਂ ਬਦਲਣ ਨੂੰ ਤਿਆਰ ਹੈ ਸਾਧ ਸੰਗਤ ਜੀ। ਅਸੀਂ ਗੁਰੂ ਵੱਲ ਮੂੰਹ ਨਹੀਂ ਕਰਨਾ ਚਾਹੁੰਦੇ ਵੀ ਜੇ ਗੁਰੂ ਵੱਲ ਮੂੰਹ ਕੀਤਾ ਤੇ ਮੇਰਾ ਤੇ ਕਾਰੋਬਾਰ ਖਤਮ ਹੋ ਜਾਣਾ ਜੀ, ਜਿਹੜਾ ਮੈਂ ਚਲਾਇਆ ਹੋਇਆ, ਜਿਹੜੀ ਠੱਗੀ ਧੋਖਾ ਫਰੇਬ ਚੋਰੀ। ਇਸ ਵਾਸਤੇ ਸੱਚੀ ਗੱਲ ਇਹ ਹੈ ਵੀ ਮੱਥਾ ਟੇਕਾਂਗੇ, ਪਰ ਜਿਹੜਾ ਤੂੰ ਗਿਆਨ ਰੂਪੀ ਮੱਥੇ ਤੇ ਹੱਥ ਰੱਖਣਾ ਸਾਡੀ ਤਕਦੀਰ ਬਦਲਣ ਲਈ, ਉਹ ਅਸੀਂ ਨਹੀਂ ਰਖਾਉਣਾ ਚਾਹੁੰਦੇ। ਰੋਜ਼ ਪੜ੍ਹਦੇ ਹਾਂ ਵੀ ਹੱਥ ਰੱਖ ਕੇ ਸਾਡੀ ਰਾਖੀ ਕਰੋ, ਹਮਰੀ ਕਰੋ, ਹੱਥ ਦੈ ਗੁਰ ਹੱਥ ਧਰਿਓ ਮੇਰਾ ਮੱਥਾ। ਜਿਹਨਾਂ ਦੇ ਸਿਰ ਤੇ ਗੁਰੂ ਦਾ ਹੱਥ ਹੈ ਨਾ ਜੀ, ਯਕੀਨ ਕਰਿਓ ਗੁਰਸਿੱਖ ਪਿਆਰਿਓ, ਇਹ ਮਨ ਡੋਲਦਾ ਵੀ ਜੇ ਮੈਂ ਇਸ ਪਾਸੇ ਨੂੰ ਹੋ ਗਿਆ ਤੇ ਇਹ ਇਮਾਨਦਾਰੀ ਨਾ ਮੇਰੀ ਕੋਠੀ ਨਹੀਂ ਬਣਨੀ, ਮੇਰੀ ਕਾਰ ਨਹੀਂ ਖਰੀਦੀ ਜਾਣੀ, ਮੇਰਾ ਕਾਰੋਬਾਰ ਨਹੀਂ ਚੱਲਣਾ। ਉਹ ਚਿੰਤਾ ਨਾ ਕਰ, ਜਿੱਦਣ ਗੁਰੂ ਨਾਨਕ ਨੇ ਹੱਥ ਰੱਖ ਦਿੱਤਾ ਤੇਰਾ ਮਨ ਡੋਲਣ ਦੀ ਲੋੜ ਹੀ ਨਹੀਂ ਪੈਣੀ, ਉਹਨੇ ਡੋਲਣ ਹੀ ਨਹੀਂ ਦੇਣਾ। ਤੂੰ ਅਰਦਾਸ ਕਰ, ਤੇਰੇ ਸਿਰ ਤੇ ਹੱਥ ਰੱਖ ਦੇ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਹਮਰੀ ਕਰੋ ਹੱਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਗੁਰ ਹੱਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਹੁਣ ਰਿਣ ਕੀ ਹੁੰਦਾ? ਕਰਜ਼ਾ, ਕਰਜ਼ਾ ਚੜਿਆ ਜੀ ਸਾਡੇ ਸਿਰ ਤੇ, ਕਰਜ਼ਾ ਚੜਿਆ। ਇੱਥੇ ਬਹੁਤ ਲੋਕ ਹੋਣਗੇ ਜਿਹੜੇ ਕਹਿਣ ਲੱਗੇ ਮੇਰਾ ਬੈਂਕ ਬੈਲੈਂਸ ਬੜਾ, ਮੇਰੇ ਸਿਰ ਤੇ ਕਾਹਦਾ ਕਰਜ਼ਾ? ਕਰਜ਼ਾ ਤੇ ਹੈਗਾ ਭਾਈ, ਕਰਜ਼ਾ ਉਤਾਰ ਲਏਗਾ ਤੇ ਸੁੱਖ ਦੀ ਨੀਂਦ ਚੈਨ ਦੀ ਨੀਂਦ ਜ਼ਿੰਦਗੀ ਮਾਣ ਲਏਗਾ, ਤੇ ਜੇ ਕਰਜ਼ਾ ਨਾ ਉਤਰਿਆ ਕਲੰਕ ਲਏਗਾ। ਥੋੜ੍ਹੀ ਜਿਹੀ ਬਾਹਰ ਮੁਖੀ ਗੱਲ ਲੈ ਲਈਏ ਸਾਧ ਸੰਗਤ, ਅੰਦਰ ਦੀ ਬਾਅਦ 'ਚ ਕਰਦੇ ਹਾਂ। ਸਾਡੇ ਕਿਸਾਨ ਵੀਰ ਅੱਜ ਸੜਕਾਂ 'ਤੇ ਬੈਠੇ ਹੋਏ ਆ, ਕਿਉਂ ਬੈਠੇ ਆ ਜੀ ਭਲਾ? ਕੁਝ ਕਰਜ਼ਈ ਨੇ ਤੇ ਕੁਝ ਨੂੰ ਭਵਿੱਖ ਵਿੱਚ ਜਿਹੜੀ ਹਾਲਤ ਬਣਨੀ ਹੈ ਉਸ ਕਰਜ਼ੇ ਤੋਂ ਡਰ ਆਉਂਦਾ ਪਿਆ। ਧਿਆਨ ਦੇਣਾ ਜੀ, ਬੜਾ ਡਰ ਆਉਂਦਾ ਪਿਆ ਜੀ। ਬਾਹਰ ਮੁਖੀ ਕਰਜ਼ੇ ਦੀ ਗੱਲ ਚੱਲੀ ਹੈ ਵੀ ਕਿੰਨਾ ਖਤਰਨਾਕ ਹੁੰਦਾ ਕਰਜ਼ਾ। ਘਰਾਂ ਦੇ ਸੁੱਖ ਛੱਡ ਕੇ ਬਾਹਰ ਰੇਲਵੇ ਟਰੈਕਾਂ ਦੇ ਪੱਥਰਾਂ ਤੇ ਬੈਠੇ ਹੋਏ ਆ, ਬੱਚਿਆਂ ਸਮੇਤ ਬੈਠੇ ਆ। ਕਰਜ਼ੇ ਨੇ ਮਾਰ ਦਿੱਤਾ ਜਾਂ ਮਾਰ ਦੇਣਾ, ਬੜਾ ਡਰ ਹੁੰਦਾ। ਪਰ ਇਹ ਇੱਕ ਬੇਨਤੀ ਕਰਾਂ, ਮੈਂ ਫਤਿਹਗੜ੍ਹ ਸਾਹਿਬ ਵੀ ਇੱਕ ਦਿਨ ਬੇਨਤੀ ਕੀਤੀ ਸੀ, ਪਰ ਉੱਥੇ ਥੋੜ੍ਹੀ ਸੰਗਤ, ਥੋੜ੍ਹੇ ਲੋਕਾਂ ਤੱਕ ਆਵਾਜ਼ ਜਾਂਦੀ ਹੈ, ਇੱਥੇ ਆਵਾਜ਼ ਬਹੁਤ ਦੂਰ ਤੱਕ ਜਾਣੀ। ਮੇਰੀ ਬੇਨਤੀ ਨੂੰ ਮੰਨ ਲਿਓ, ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ, ਗੁਰਸਿੱਖ ਪਿਆਰਿਓ, ਜੇ ਬਾਹਰਲੇ ਕਰਜ਼ੇ ਦੀ ਵੀ ਗੱਲ ਕਰੀਏ ਨਾ, ਮੈਨੂੰ ਇਸ ਗੱਲ ਦਾ ਮਾਣ ਹੈ, ਮੈਂ ਸਿਰ ਝੁਕਾਉਂਦਾ ਕਿਸਾਨਾਂ ਦੇ ਜਜ਼ਬੇ ਅੱਗੇ, ਤੁਹਾਡੇ ਸਾਰਿਆਂ ਦੇ ਅੱਗੇ। ਪਹਿਲੀ ਗੱਲ ਤੇ ਠੀਕ ਹੈ, ਅਸੀਂ ਜਜ਼ਬਾਤੀ ਜਦੋਂ ਹੁੰਦੇ ਹਾਂ ਸਾਨੂੰ ਗੁਰੂ ਚੇਤੇ ਆਉਂਦਾ, ਆਉਣਾ ਚਾਹੀਦਾ, ਪਰ ਇਸ ਪ੍ਰਕੋਪ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਨਾ ਵੇਖੀਏ। ਅਸੀਂ ਹਰ ਲੜਾਈ ਨੂੰ ਆਪਣੇ ਗਲ ਪਾਉਣਾ ਚਾਹੁੰਦੇ ਹਾਂ, ਸਾਡੇ ਗਲ ਨਾ ਪਾਓ, ਇਹ ਸਾਰੇ ਦੇਸ਼ ਵਾਸਤੇ ਲੜਾਈ ਹੈ। ਸਾਡੇ ਪੁੱਤ ਮਾਰਨ ਦਾ ਪ੍ਰਬੰਧ ਨਾ ਕਰੋ ਜਿੱਦਾਂ ਦਾ ਕੀਤਾ ਜਾ ਰਿਹਾ। ਕੁਝ ਲੋਕ ਇਦਾਂ ਦੇ ਜਜ਼ਬਾਤੀ ਕਰਕੇ ਸਾਨੂੰ ਗੁੰਮਰਾਹ ਕਰਨਾ ਚਾਹੁੰਦੇ ਆ। ਗੁਰਮੁਖ ਪਿਆਰਿਓ, ਹੱਥ ਬੰਨ ਤੁਹਾਡੇ ਚਰਨਾਂ 'ਚ ਅਰਜ ਹੈ। ਇੱਕ ਜੰਗ 'ਤੇ ਅਸੀਂ ਹਕੂਮਤਾਂ ਨਾਲ ਲੜ ਰਹੇ ਹਾਂ, ਇਸ ਜੰਗ ਨੇ ਸਾਨੂੰ ਇੱਕ ਵੀ ਕੀਤਾ, ਤੁਹਾਡੇ 'ਚ ਦ੍ਰਿੜਤਾ ਵੀ ਬੜਾ, ਬਲ ਵੀ ਬਹੁਤ ਹੈ। ਇੱਕ ਜੰਗ ਸਾਡੇ ਆਪਣੇ ਨਾਲ ਵੀ ਲੜਨ ਵਾਲੀ ਹੈ, ਉਹ ਕਦੋਂ ਲੜਾਂਗੇ? ਕੁਝ ਕਰਜ਼ ਦੇ ਚ ਕਾਰਨ ਜਿਹੜੇ ਇਕੱਲੇ ਸਰਕਾਰਾਂ ਨਹੀਂ, ਅਸੀਂ ਵੀ ਸੀ, ਫਜ਼ੂਲ ਖਰਚੇ, ਧੀਆਂ ਦੇ ਵਿਆਹ, ਬਜ਼ੁਰਗਾਂ ਦੇ ਮਰਨੇ ਪਰਨੇ, ਕਿੱਲਾ ਦੋ ਕਿੱਲੇ ਲੇਖੇ ਲੱਗ ਗਈ। ਔਰ ਕਾਹਦੇ ਵਾਸਤੇ? ਇੱਕ ਮੈਂ ਬੇਨਤੀ ਕੀਤੀ ਸੀ ਸ਼੍ਰੀ ਫਤਿਹਗੜ੍ਹ ਸਾਹਿਬ ਕਿ ਇਹ ਗੱਲ ਚੇਤੇ 'ਚ ਰੱਖਣੀ, ਕਦੀ ਨਾ ਵਿਸਾਰਨੀ, ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ, ਆਹ ਸਭ ਤੋਂ ਵੱਡੀ ਬਿਮਾਰੀ। ਤੁਸੀਂ ਵੀ ਸਾਰੇ ਕਹੋ ਸਭ ਤੋਂ ਵੱਡਾ ਰੋਗ, ਬੋਲੋ ਨਾ ਜੀ, ਸਭ ਤੋਂ ਵੱਡਾ ਰੋਗ ਕੀ ਚੰਬੜਿਆ ਸਾਨੂੰ, ਕੀ ਕਹਿਣਗੇ ਲੋਕ? ਇਸ ਚੀਜ਼ ਨੇ ਮਾਰਿਆ। ਅਸੀਂ ਆਪਣੇ ਅੰਦਰ ਵੀ ਇੱਕ ਜੰਗ ਕਰੀਏ ਵੀ ਭਰਾਵੋ, ਜਿੰਨੇ ਧਰਨਿਆਂ 'ਤੇ ਬੈਠੇ ਹੋ, ਆਓ ਪ੍ਰਣ ਕਰੀਏ, ਅਸੀਂ ਆਪਣੇ ਬਾਪੂ ਬੇਬੇ ਦੇ ਮਰਨੇ ਪਰਨੇ 'ਤੇ ਖਰਚਾ ਫਜ਼ੂਲ ਨਹੀਂ ਕਰਨਾ, ਅਸੀਂ ਆਪਣੀ ਧੀ ਦੇ ਵਿਆਹ 'ਤੇ ਖਰਚਾ ਫਜ਼ੂਲ ਨਹੀਂ ਕਰਨਾ, ਅਸੀਂ ਪੁੱਤਰ ਦੇ ਵਿਆਹ 'ਤੇ ਜ਼ਹਿਰ ਦੀਆਂ ਪੇਟੀਆਂ ਨਹੀਂ। ਗੁਰੂ ਤੋਂ ਬੇਮੁੱਖ ਹੋ ਕੇ ਜਦੋਂ ਇਸ ਪਾਸੇ ਤੁਰਾਂਗੇ, ਸਾਦਗੀ ਛੱਡ ਕੇ ਨਸ਼ਿਆਂ 'ਚ ਡੁੱਬਾਂਗੇ, ਤੇ ਫਿਰ ਕਿਤੇ ਅਸੀਂ ਵੀ ਦੋਸ਼ੀ ਹਾਂ ਨਾ ਜੀ। ਖਤਰਨਾਕ ਹੈ, ਡਰ ਹੁੰਦਾ ਬਾਹਰਲੇ ਕਰਜ਼ੇ ਤੋਂ, ਅਤੇ ਸਤਿਗੁਰੂ ਅੰਦਰਲੇ ਕਰਜ਼ੇ ਦੀ ਵੀ ਗੱਲ ਕਰ ਰਹੇ ਆ। ਅੰਦਰਲਾ ਕਰਜ਼ਾ ਕਿਵੇਂ ਚੜ੍ਹਿਆ ਜੀ? ਮਨਮੁੱਖ ਕਰਜ਼ ਚੜ੍ਹਿਆ ਬਿੱਖ ਭਾਰੀ। ਹੁਣ ਕਿਹੜਾ ਕਿਹੜਾ ਕਰਜ਼ਾ ਚੜ੍ਹ ਗਿਆ ਮਨਮੁੱਖ 'ਤੇ? ਜ਼ਹਿਰ ਵਾਲਾ ਕਰਜ਼ਾ ਚੜ੍ਹ ਗਿਆ। ਉੱਤਰੈ, ਉੱਤਰਨਾ ਵੀ ਕੋਈ ਚਾਂਸ ਹੈਗਾ? ਹਾਂ, ਉੱਤਰੇਗਾ। ਬਾਹਰੋਂ ਕਰਜ਼ਾ ਚੜ੍ਹਿਆ ਹੋਵੇ, ਦਿਨ ਰਾਤ ਮਿਹਨਤ ਕਰ, ਸੰਜਮ ਵਿੱਚ ਜੂ, ਸਾਦਗੀ ਦਾ ਜੀਵਨ ਅਪਣਾ, ਮਿਹਨਤ ਕਰੇਗਾ, ਉੱਦਮ ਕਰੇਗਾ, ਆਹਰ ਕਰੇਗਾ, ਕਰਜ਼ਾ ਉੱਤਰ ਜਾਏਗਾ। ਅਤੇ ਜਿਹੜਾ ਕਰਜ਼ਾ ਅੰਦਰੋਂ ਚੜ੍ਹਿਆ, ਉੱਤਰੈ ਸ਼ਬਦ ਵਿਚਾਰੇ। ਜਿੱਦਣ ਜ਼ਿੰਦਗੀ 'ਚ ਸ਼ਬਦ ਵਰਤਣ ਲੱਗ ਪਿਆ, ਬੇਮੁੱਖ ਬੰਦਿਆ, ਤੇਰੇ ਸਿਰ ਦਾ ਕਰਜ਼ਾ ਉੱਤਰ ਜਾਏਗਾ। ਹੁਣ ਸਾਡੀ ਮੂਰਖਤਾ ਪਤਾ ਕੀ ਹੈ? ਸਾਨੂੰ ਜਿਹੜੀ ਰਕਮ ਮਿਲੀ, ਮੰਨ ਲਓ ਕਿਸੇ ਨੂੰ ਰਕਮ ਮਿਲੀ, ਉਹਨੇ ਕਰਜ਼ਾ ਲੈ ਲਿਆ 5 ਲੱਖ ਰੁਪਈਆ, ਉਹਨੇ 10 ਲੱਖ ਰੁਪਈਆ ਕਰਜ਼ਾ ਟਰੈਕਟਰ ਦਾ ਲੈ ਲਿਆ ਜੀ, ਜਿੰਨਾ ਵੀ ਮਿਲਦਾ ਮੈਨੂੰ ਪਤਾ ਨਹੀਂ। ਹੁਣ ਉਹ ਸਮਝ ਰਿਹਾ ਵੀ ਇਹ ਰਕਮ ਨੂੰ ਮੈਂ ਹੁਣ ਉਡਾਉਂਦਾ, ਮੈਂ ਆਪਣੇ ਬਿਜ਼ਨਸ ਲਈ ਕਰਜ਼ਾ ਲਿਆ, ਅਤੇ ਜਾਂ ਤਾਂ ਉਹਨੂੰ ਬਿਜ਼ਨਸ 'ਤੇ ਲਾ ਲਿਆ, ਕਰਜ਼ਾ ਟਰੈਕਟਰ ਵਾਸਤੇ ਲਿਆ, ਕਰਜ਼ਾ ਖੇਤੀ ਵਾਸਤੇ, ਜਦੋਂ ਉਹਨੂੰ ਫਜ਼ੂਲ ਵਰਤ ਦਿੱਤਾ, ਇਨਵੈਸਟ ਨਹੀਂ ਕੀਤਾ, ਫਿਰ ਕੀ ਹੋਏਗਾ ਜੀ? ਫਸ ਜਾਂਗੇ ਅਸੀਂ। ਇਸੇ ਤਰ੍ਹਾਂ ਸਾਨੂੰ ਵਾਹਿਗੁਰੂ ਜੀ ਨੇ ਜਿਹੜੀ ਰਕਮ ਦਿੱਤੀ ਹੈ, ਉਹ ਇਨਵੈਸਟ ਕਰਨ ਲਈ ਦਿੱਤੀ ਸੀ। ਕਰਜ਼ਾ ਕਿਉਂ ਚੜ੍ਹਿਆ ਸਾਨੂੰ? ਕਿਹੜੀ ਰਕਮ ਦਿੱਤੀ ਹੈ ਜੀ ਸਾਨੂੰ? ਰੋਜ਼ ਪੜ੍ਹਦੇ ਹੋ, ਤੂੰ ਠਾਕੁਰ ਤੁਮ ਪੈ ਅਰਦਾਸ, ਅਤੇ ਅੱਗੇ ਕੀ ਕਹਿੰਦੇ ਆ ਜੀ? ਜੀਓ ਪਿੰਡ ਸਭ, ਗੱਜ ਕੇ ਕਹੋ, ਜੀਓ ਪਿੰਡ ਸਭ ਤੇਰੀ ਰਾਸ। ਰਾਸ ਕੀ ਹੈ? ਰਕਮ। ਸਾਨੂੰ ਜੀੜਾ ਅਤੇ ਸਰੀਰ ਜਿਹੜਾ ਇਹ ਰਕਮ ਦਿੱਤੀ ਹੈ ਵੀ ਇਹ ਤੈਨੂੰ 50 ਸਾਲ ਲਈ, 60 ਸਾਲ ਲਈ, 70 ਸਾਲ ਲਈ ਦਿੱਤੀ ਹੈ, ਅਤੇ ਤੂੰ ਇਹਨੂੰ ਇਨਵੈਸਟ ਕਰਕੇ ਚੰਗੀ ਕਮਾਈ ਕਰ, ਇਸ ਸਰੀਰ ਨਾਲ, ਅੱਖਾਂ ਨਾਲ, ਹੱਥ ਨਾਲ, ਜ਼ੁਬਾਨ ਨਾਲ, ਇਸ ਜੀੜੇ ਨਾਲ, ਸੋਚ ਨਾਲ ਚੰਗੀ ਕਮਾਈ ਕਰ, ਰਕਮ ਮੈਨੂੰ ਦੇ ਦੀ, ਪ੍ਰੋਫਿਟ ਤੇਰੀ। ਅਤੇ ਅਸੀਂ ਉਹ ਟਰੈਕਟਰ ਦੇ ਕਰਜ਼ੇ ਵਾਂਗੂ ਇਹਨੂੰ ਐਸ਼ਾਂ 'ਚ ਲੁਟਾ ਦਿੱਤਾ, ਸੁੱਤੇ ਆਰਾਮ ਨਾਲ ਰੱਜ ਰੱਜ ਕੇ ਭੋਗ ਭੋਗੇ, ਅਤੇ ਜੋ ਕਮਾਉਣਾ ਸੀ ਉਹ ਕਮਾਇਆ ਹੀ। ਮਨਮੁੱਖ ਕਰਜ਼ ਚੜ੍ਹਿਆ ਬਿੱਖ ਭਾਰੀ, ਉੱਤਰੈ ਸ਼ਬਦ ਵਿਚਾਰੇ। ਗੁਰਨਾਮ ਦਿਓ ਰਿਣ ਲਾਥਾ, ਸਾਡਾ ਕਰਜ਼ਾ ਉੱਤਰ ਜਾਏਗਾ ਜੀ। ਇੱਕ ਬਚਨ ਹੋਰ ਆਉਂਦਾ ਬਾਣੀ 'ਚ ਬੜਾ ਪਿਆਰਾ, ਜੀ ਜੰਤ ਸੋ ਪ੍ਰਸੰਨ ਭਏ, ਸਾਰੇ ਪਾਸੇ ਖੁਸ਼ੀ ਪਸਰ ਗਈ ਜੀ, ਖੁਸ਼ੀ ਹੋ ਗਈ ਸਾਰੇ ਪਾਸੇ। ਕਰਜ਼ ਉਤਾਰਿਆ ਸਤਿਗੁਰੂ ਕਰ ਆਹਰ ਆਪ, ਜੀ ਜੰਤ ਸੋ ਪ੍ਰਸੰਨ ਭਏ ਪੇਖ ਪ੍ਰਭ ਪ੍ਰਤਾਪ। ਕਰਜ਼ ਉਤਾਰਿਆ ਸਤਿਗੁਰੂ, ਜੇ ਚਾਹੁੰਦੇ ਆ ਨਾ ਵੀ ਕਰਜ਼ਾ ਉਤਰੇ, ਤੇ ਗੁਰਸਿੱਖੋ, ਗੁਰੂ ਦੇ ਲੜ ਲੱਗੋ, ਖੰਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜ੍ਹੋ, ਸੱਚੀ ਸੁੱਚੀ ਕਿਰਤ ਕਮਾਈ ਕਰੋ, ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖੋ, ਹਿਰਦੇ ਨੂੰ ਸ਼ੁੱਧ ਕਰੀਏ ਸੋਚ ਨੂੰ। ਕਰਜ਼ ਉਤਾਰਿਆ ਸਤਿਗੁਰੂ ਕਰ ਆਹਰ ਆਪ। ਪਰ ਇੱਕ ਗੱਲ ਚੇਤੇ 'ਚ ਰੱਖਿਓ, ਕਰਜ਼ ਆਹਰ ਨਾਲ ਉਤਰਨਾ, ਆਹਰ ਛੱਡ ਕੇ ਕਰਜ਼ ਨਹੀਂ ਉਤਰਨਾ। ਭਾਵੇਂ ਉਹ ਰੋਜ਼ੀ ਕਮਾਉਣ ਦਾ ਆਹਰ ਹੈ, ਬਾਹਰਲਾ ਕਰਜ਼ ਹੈ, ਭਾਵੇਂ ਆਤਮਕ ਕਮਾਈ ਕਰਨ ਦਾ ਆਹਰ, ਤੇ ਕਰਨਾ ਪੈਣਾ। ਹੁਣ ਆਹਰ ਕਰਨ ਲਈ ਤਾਂ ਬੜਾ ਐਕਸਪਰਟ ਹੈ, ਆਹਰ ਸਭ ਕਰਦਾ ਫਿਰ ਹੈ, ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜੱਗ ਉੱਧਰ ਹੈ ਬਿਰਲਾ ਬੁੱਝਾ ਕੋਈ, ਉੱਦਮੀ ਬਣ ਆਹਰ ਕਰ, ਇਹਨਾਂ ਹੱਥਾਂ ਨਾਲ ਕਾਰ ਕਮਾ, ਜੋ ਵੀ ਤੈਨੂੰ ਕਿਰਿਆਸ਼ੀਲ ਹੋਣ ਲਈ ਕਰਮਸ਼ੀਲ ਹੋਣ ਲਈ ਦਿੱਤੇ ਹੈ ਮਹਾਰਾਜ ਨੇ, ਇਹਨੂੰ ਵਰਤ ਆਹਰ ਕਰ ਮਿੱਤਰਾ, ਫਿਰ ਤੇਰਾ ਕਰਜ਼ਾ ਉੱਤਰ ਜਾਏਗਾ, ਸੁਰਖਰੂ ਹੋਏਗਾ, ਲਟਕ ਹੋਏਗਾ, ਚੱਲਿਆ ਪੱਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਨਾਨਕ ਕਿਹਾ ਵਿਚਾਰਾ, ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ, ਅੱਗੇ ਕੀ ਜੀ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ, ਕੁੱਲ ਨੂੰ ਕਰਜ਼ਾ ਨਾ ਦੇ ਕੇ ਜਾਈ, ਨਾਲ ਕੁੱਲਾਂ ਵੀ ਤਾਰ ਜਾ, ਗੁਰਨਾਮ ਦੀਓ ਰਿਣ ਲਾਥਾ, ਮੇਰਾ ਕਰਜ਼ਾ ਉੱਤਰ ਗਿਆ। ਫਿਰ ਉਹ ਰਹਾਉ ਦੀ ਪੰਕਤੀ ਤੁਸੀਂ ਸੁਣੀ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰਾ ਹਰ ਨਾਮ ਦਰੜਾਇਆ, ਬਿਨ ਨਾਵੇਂ ਜੀਵਨ ਬਿਰਥਾ, ਨਹੀਂ ਤੇ ਬਿਰਥ ਹੈ ਤੇਰਾ ਜੀਵਨ। ਅਗਲਾ ਬਚਨ ਰਹਾਉ ਤੋਂ ਅੱਗੇ, ਹਾਂਜੀ,
ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਣ ਨਾ ਸੇਵੇ ਕਬਹੁ, ਤਿਨ ਸਭ ਜਨਮ ਅਕਾਥਾ।
ਫਾਥਾ ਦਾ ਅਰਥ ਹੈ ਫਸਿਆ ਹੋਇਆ। ਕਿਉਂ ਫਸਿਆ ਹੋਇਆ? ਕਿ ਮੂਰਖ ਗੁਰੂ ਦੇ ਅਨੁਸਾਰ ਨਹੀਂ ਚੱਲਿਆ, ਚੰਗਾ ਬਿਜ਼ਨਸ ਨਹੀਂ ਕੀਤਾ। ਦੋਏ ਦੀਵੇ ਚੌਦਾਂ ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲਿਆ ਹੱਟ ਹੋਆ ਵਪਾਰ, ਜੋ ਦਿਸਾ ਸੋ ਚੱਲਣਹਾਰ। ਇਹ ਦੋ ਦੀਵੇ ਨੇ ਸੂਰਜ ਤੇ ਚੰਦਰਮਾ, ਸਾਰੀ ਧਰਤੀ ਇਹ ਦੁਕਾਨ ਹੈ, ਬਾਜ਼ਾਰ ਹੈ, ਅਸੀਂ ਸਾਰੇ ਬਾਣੀਏ ਹਾਂ। ਇਹ ਕਿਸੇ ਬਰਾਦਰੀ ਦਾ ਜਾਤ ਦਾ ਨਾਂ ਨਹੀਂ ਹੈ। ਕਦੀ ਮਾਰੇ ਕਹਿੰਦੇ ਤੁਸੀਂ ਸਾਰੇ ਕਿਸਾਨ ਹੋ, ਮਨ ਹਾਲੀ ਕਿਰਸਾਨੀ ਕਰਨੀ, ਕਦੀ ਕਹਿੰਦੇ ਤੁਸੀਂ ਸਾਰੇ ਬਾਣੀਏ ਹੋ, ਸਾਰੇ ਵਪਾਰੀ ਹੋ, ਸੁਣ ਸਾਤ ਸੌਦਾਗਰੀ ਸੱਤ ਘੋੜੇ ਲੈ ਚੱਲ। ਅਸੀਂ ਤੇ ਕਿੱਤਿਆਂ ਵਿੱਚ ਹੀ ਵੰਡ ਕੇ, ਕਿਉਂਕਿ ਨਫ਼ਰਤ ਬੜੀ ਸੀ ਨਾ ਸਾਡੇ ਅੰਦਰ, ਤੇ ਕਿੱਤਿਆਂ ਵਿੱਚ ਹੀ ਇਨਸਾਨਾਂ ਨੂੰ ਵੰਡ ਲਿਆ ਸੀ, ਨੀਚ ਕਹਿ ਲਿਆ, ਕਿਸੇ ਨੂੰ ਊਚ ਕਹਿ ਲਿਆ। ਅਸੀਂ ਸਭ ਵਪਾਰ ਕਰਨ ਵਾਸਤੇ ਆਏ ਹਾਂ, ਜੇ ਤੇ ਭਾਈ ਗੁਰੂ ਦੇ ਕਹੇ ਅਨੁਸਾਰ ਕਰੀ ਜਾਏਗਾ ਤੇ ਸੁਰਖਰੂ ਹੋਏਗਾ, ਨਹੀਂ ਤੇ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਫਸਿਆ ਹੋਇਆ ਫਿਰ ਕਰਜ਼ਾ ਕਿੱਥੋਂ ਉਤਰਨਾ? ਮੋਹ ਵਿੱਚ ਤੇ ਮਾਇਆ 'ਚ ਫਸਿਆ, ਗੁਰੂ ਚੇਤੇ ਨਹੀਂ ਹੈ, ਬਹੁਤ ਬੁਰੀ ਤਰ੍ਹਾਂ ਟੁੱਟਿਆ ਹੋਇਆ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਨਾ ਉਹ ਸੰਗਤ 'ਚ ਆਇਆ ਕਦੀ, ਨਾ ਗੁਰੂ ਚੇਤੇ ਆਇਆ। ਤਿੰਨ ਸਭ ਜਨਮ ਅਕਾਥਾ, ਸਾਰਾ ਜੀਵਨ ਵਿਅਰਥ ਗਵਾ ਦਿੱਤਾ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਜਨਮ ਸਨਾਥਾ, ਮੋਕਾ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਜਿਹਨੇ ਗੁਰ ਉਪਦੇਸ਼ ਦ੍ਰਿੜ ਕਰਕੇ ਗੁਰੂ ਨੂੰ ਦੇ ਚਰਨੀ ਲੱਗਣ, ਗੁਰ ਉਪਦੇਸ਼ ਦ੍ਰਿੜ ਕਰਕੇ, ਤਿੰਨ ਸਫਲ ਉਹ ਜਨਮ, ਉਹ ਖਸਮ ਵਾਲਾ ਹੈ, ਉਹਦਾ ਜੀਵਨ ਸਫਲ ਹੈ, ਉਹਨੇ ਤੇ ਸਕਾਰਥ ਕਰ ਲਿਆ। ਤੇ ਜੇ ਸਾਨੂੰ ਇੰਨੀ ਸਮਝ ਨਹੀਂ ਆਈ ਗੁਰੂ ਦੇ ਚਰਨੀ ਲੱਗਣ ਦੀ, ਫਿਰ ਅਕਾਥਾ, ਤੇ ਜੇ ਗੁਰੂ ਦੇ ਚਰਨੀ ਲੱਗ ਗਏ ਫਿਰ ਸਨਾਥਾ ਜੀ। ਹੁਣ ਹੱਥ ਤੁਹਾਡੇ ਹੈ ਸਾਰਾ, ਵੀ ਕਿੱਧਰ ਜੁੜਨਾ ਤੇ ਕਿੱਧਰੋਂ ਤੋੜਨੀ ਹੈ। ਹੇ ਮਾਲਕ ਜੀ, ਮੈਨੂੰ ਸੱਤ ਸੰਗਤ ਬਖਸ਼ੋ, ਭਾਵੇਂ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ, ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹੇ ਜਗਤ ਦੇ ਉੱਤੇ ਕਿਰਪਾ ਕਰਨ ਵਾਲੇ ਜੀ, ਮੈਨੂੰ ਇੱਦਾਂ ਚਰਨਾਂ ਨਾਲ ਜੋੜ ਕੇ ਰੱਖੋ ਕਿ ਮਨ ਨੀਵਾਂ ਹੋਵੇ, ਮੈਂ ਚੌਧਰੀ ਬਣ ਕੇ ਨਾ ਆਵਾਂ, ਮੈਂ ਸੇਵਕਾਂ ਦਾ ਸੇਵਕ ਬਣ ਕੇ ਆਵਾਂ।
ਹਮ ਅੰਦਲੇ ਗਿਆਨਹੀਨ ਅਗਿਆਨੀ, ਕਿਉਂ ਚਾਲ ਹੈ ਮਾਰਗ ਪੰਥਾ, ਹਮ ਅੰਦਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ।
ਨਾ ਗਿਆਨੀ ਹਾਂ, ਨਾ ਸਮਝ ਹੈ, ਨਾ ਕੁਝ, ਬਹੁਤ ਦੂਰ ਦ੍ਰਿਸ਼ਟੀ ਹੈ, ਆਤਮਕ ਤੌਰ 'ਤੇ ਗਿਆਨ ਵੀ ਹੋਣੇ ਅੰਨੇ ਆ, ਪਰ ਹੇ ਮਾਲਕ ਜੀ, ਆਪਣਾ ਪੱਲਾ ਫੜਾਓ ਤਾਂ ਕਿ ਪਿੱਛੇ ਪਿੱਛੇ ਲੱਗ ਕੇ ਇਹ ਅੰਨਾ ਵੀ ਤੇਰੇ ਮਗਰ ਤੁਰ ਕੇ ਮੰਜ਼ਿਲ 'ਤੇ ਪਹੁੰਚ ਜਾਏ। ਸੋ ਕਰਜ਼ ਮਾੜਾ ਹੈ, ਇਹ ਉੱਤਰ ਜਾਏ, ਸਕਾਥਾ ਕਰੀਏ, ਅਕਾਥਾ ਨਾ ਕਰੀਏ ਜੀਵਨ। ਇੱਕ ਇੱਕ ਪਲ ਵਾਹਿਗੁਰੂ ਕਰੇ ਲੇਖੇ 'ਚ ਲੱਗੇ, ਸਫਲ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਹਰ ਕੀਤਾ, ਕਿਰਤ ਦਾ ਵੀ ਤੇ ਆਤਮਕ ਵੀ ਸਾਨੂੰ ਕਰਕੇ ਦੱਸਿਆ, ਤੇ ਦੱਸਿਆ ਵੀ ਭਾਈ ਜਿਹਨੂੰ ਲੋਕੀ ਕਹਿੰਦੇ ਨਾ, ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਉਹ ਵੇਖੋ ਕਿੱਡੇ ਪਾਤਸ਼ਾਹ ਬਣਦੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਕਰਜ਼ ਉਤਰਦੇ ਨਹੀਂ ਦੂਜਿਆਂ ਦੇ ਵੀ ਕਰਜ਼ ਉਤਾਰ ਦਿੰਦੇ ਫਿਰ ਮੇਰੇ ਪਾਤਸ਼ਾਹ। ਕਦੀ ਸੋਮਨ ਸ਼ਾਹ ਨੂੰ ਪੁੱਛ ਕੇ ਵੇਖਿਓ, ਮੈਨੂੰ ਕਿਹਾ ਸੋਮਨ ਸ਼ਾਹ ਫਕੀਰ, ਸੋਮਨ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਇੱਦਾਂ ਮਹਾਰਾਜ ਜੀ ਚਿੰਤਾ ਤੋਂ ਮੁਕਤ ਕਰਦੇ ਜੀ, ਬੇਪਰਵਾਹ ਕਰਦੇ। ਗੁਰੂ ਕਰਜ਼ ਉਤਾਰੇ, ਸੰਸਾਰੀ ਵੀ ਉਤਾਰਦੇ। ਵੀ ਅਰਦਾਸ ਕਰੀਏ ਸਾਡੇ ਵੀਰ ਬੜੇ ਪੀੜਤ ਨੇ, ਐਵੇਂ ਨਹੀਂ ਰੱਸੇ ਗਲਾਂ 'ਚ ਪੈਂਦੇ ਫਾਹੇ ਲੈ ਕੇ ਜਾਨਾਂ ਗਵਾਉਂਦੇ। ਆਤਮਕ ਵੀ ਉੱਤਰ ਜਾਣ, ਪਰ ਉਤਰਨਗੇ ਦੋਨੋਂ ਤਾਂ ਜੇ ਗੁਰੂ ਵਾਲੇ ਪਾਸੇ ਮੂੰਹ ਕਰਾਂਗੇ। ਸਾਰਿਆਂ ਦਾ ਧੰਨਵਾਦ ਜੀ, ਅਸੀਸ ਦਿਓ, ਮੇਰੀਆਂ ਭੁੱਲਾਂ ਬਖਸ਼ਣੀਆਂ, ਅਰਜੋਈ ਕਰਨੀ ਸਾਹਿਬ ਜੋੜ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲਹਿ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ